ਜਗ ਕੇ ਪ੍ਰਭ ਸਾਥਾ
ਅਰਸ਼ੀ ਪ੍ਰੀਤ ਬਾਦਲਾ ਦਾ ਮੈਰ ਮਾਵੇ ਉਪਮਾ ਕਿਸ ਤਰ੍ਹਾਂ ਕਰਾ ਪਿਆਲ ਤੇਰੀ
ਮੇਰੀ ਕਲਮ ਨੇ ਬਾਣੀ ਨੀ ਲਿਖ ਸਕਦੀ ਦਰਦਾ ਪਰੀ ਹੈ ਦਾਸਤਾਨ ਤੇਰੀ
ਅਰਸ਼ੀ ਪ੍ਰੀਤ ਬਾਦਲਾ ਦਾ ਮੈਰ ਮਾਵੇ ਉਪਮਾ ਕਿਸ ਤਰ੍ਹਾਂ ਕਰਾ ਪਿਆਲ ਤੇਰੀ
ਮੇਰੀ ਕਲਮ ਨੀ ਮਾਣੀ ਨੀ ਲਿਖ ਸਕਦੀ ਦਰਦਾ ਪਰੀ ਹੈ ਦਾਸਤਾਨ ਤੇਰੀ
ਕਥਾ ਸਿਦਕ ਨੂੰ ਆ ਚਨੀ ਔਰ ਦਿੱਤੀ ਓਏ ਕਥਾ ਸਿਦਕ ਨੂੰ ਆ ਚਨੀ ਔਰ ਦਿੱਤੀ ਪੁਰਜਾ ਪੁਰਜਾ ਹੋ ਗਈ ਸੰਤਾਨ ਤੇਰੀ
ਚਰਚੇ ਤੇਰੀ ਕੁਰਬਾਨੀ ਦੇ ਹੋਣੇ ਅਰਸ਼ੀ ਤਾਕਤ ਮਨ ਦਾ ਕੁੱਲ ਜਹਾਨ ਤੇਰੀ
ਓਏ ਦੁਖੀ ਮਜ਼ਲੂਮਾਂ ਦੀ ਤੁਸੀਂ ਰਾਖੀ ਰਾਣੀ ਤੁਸੀਂ ਰਾਖੀ ਕੀਤੀ ਦੁਖੀ ਮਜ਼ਲੂਮਾਂ ਦੀ ਤੁਸੀਂ ਰਾਖੀ ਉੱਠੀ ਹੱਕ ਲਈ ਸਦਾ ਕਿਰਪਾਲ ਤੇਰੀ
ਚੰਡੇ ਸਿੱਖੀ ਤੇ ਜਗ ਤੇ ਚੋਲ ਦੇਣੇ ਸਾਰੇ ਜਗ ਤੋਂ ਵੱਖਰੀ ਸ਼ਾਨ ਤੇਰੀ
ਮਹਿਮਾ ਅਪਰ ਅਪਾਰ ਦਾਤਾ ਉੱਚਾ ਨਾਮ ਤੇ ਸ਼ਕਤੀ ਮਹਾਨ ਤੇਰੀ
ਚਰਮਨ ਸਿੰਘ ਢੱਡਾ ਨਾਲ ਮਾਣ ਕਹਿੰਦਾ ਹੁੰਦੀ ਖਾਲਸੇ ਵਿੱਚੋਂ ਪਹਿਚਾਨ ਤੇਰੀ ਹੁੰਦੀ ਖਾਲਸੇ ਵਿੱਚੋਂ ਪਹਿਚਾਨ ਤੇਰੀ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹਾਦਰ ਖਾਲਸਾ ਜੀਓ ਆਪ ਜੀ ਦੇ ਦਰਸ਼ਨ ਨਦਾਰਿਆਂ ਦੀ ਖੁਸ਼ੀ ਅੰਦਰ ਫਤਿਹ ਅਰਜ ਕਰਨ ਲੱਗੇ ਹਾਂ ਆਸ ਕਰਦੇ ਵੀ ਆਪ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓਗੇ ਸਾਰੀਆਂ ਸੰਗਤਾਂ ਸਾਹਿਬਾਂ ਨੂੰ ਸੀ ਚਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਕਰਮ ਭਾਈ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਜਦੋਂ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਆਉਂਦੇ ਹਾਂ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਆ ਤੇ ਸਾਹਿਬਾਂ ਦੇ ਬਚਨ ਆਉਂਦੇ ਰਹਿਤ ਨਾਮੇ ਚ ਮਹਾਰਾਜ ਕਹਿਣ ਲੱਗੇ ਜਬ ਹਮਾਰੇ ਦਰਸ਼ਨ ਕੋ ਆਵੋ ਬਣ ਸਚੇਤ ਤਨ ਸਸਤਰ ਸਜਾਵੋ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਲਿਓ ਦਿਖਾਈ ਸਿੰਘਾ ਜਦੋਂ ਤੂੰ ਸਾਡੇ ਦਰਬਾਰ ਦੇ ਵਿੱਚ ਆਵੇ ਨਾ ਤੇਰੇ ਕਮਰ ਕਸਾ ਲੱਗਾ ਹੋਏ ਤੇਰੇ ਤਨ ਉੱਤੇ ਵੱਧ ਤੋਂ ਵੱਧ ਜਿੰਨੇ ਸ਼ਸਤਰ ਹੋਣਗੇ ਨਾ ਸਾਡੀ ਓਨੀ ਖੁਸ਼ੀ ਤੇਰੇ ਤੇ ਵੱਧ ਹੋਇਆ ਕਰੇਗੀ ਕਿਉਂਕਿ ਸ਼ਸਤਰਾਂ ਨਾਲ ਮੇਰੇ ਸਤਿਗੁਰੂ ਬੜਾ ਪਿਆਰ ਕਰਿਆ ਕਰਦੇ ਸੀ ਬੜਾ ਸਨੇਹ ਕਰਿਆ ਕਰਦੇ ਸੀ ਮਹਾਰਾਜ ਕਹਿੰਦੇ ਨੇ ਇਹ ਮੋਰ ਆ ਗਿਆ ਸੋਹਣੇ ਪਿਆਰੇ ਬਿਨਾਂ ਕੇਸੰ ਸ਼ਸਤਰ ਦਿਓ ਨਾ ਨਜ਼ਾਰੇ ਸਿੱਖਾ ਜਦੋਂ ਤੂੰ ਮੇਰੇ ਦਰਸ਼ਨ ਆਵੇ ਤੇਰੇ ਕੋਲ ਕੇਸ ਹੋਣ ਤੇਰੇ ਕੋਲ ਵੱਧ ਤੋਂ ਵੱਧ ਸ਼ਸਤਰ ਹੋਣ ਸਤਿਗੁਰੂ ਪਾਤਸ਼ਾਹ ਦੇ ਬਚਨ ਹਨ ਬਿਨਾਂ ਕੇਸੰ ਸ਼ਸਤਰੰ ਨਰੰਗ ਭੇਟ ਜਾਣੋ ਕਹੇ ਕਾਰ ਤਾ ਕੇ ਕਿਤੇ ਲੈ ਸਦਾਨੋ ਸ਼ਸਤਰ ਤੋਂ ਬਿਨਾਂ ਬੰਦਾ ਇੱਕ ਭੇਟ ਦੀ ਨਿਆਈ ਹੈ ਤੇ ਭੇਟ ਨੂੰ ਕੰਨੋਂ ਫੜ ਕੇ ਕੁਝ ਇੱਧਰ ਨੂੰ ਮਰਜ਼ੀ ਲੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਾਂ ਨਾਲ ਇੰਨਾ ਪਿਆਰ ਕਰਿਆ ਕਰਦੇ ਸੀ ਇੱਕ ਪਲਗੇ ਤੇ ਸਜਾ ਕੇ ਉੱਤੇ ਚਿੱਟੀ ਚਾਦਰ ਪਵਾ ਕੇ ਤੇ ਸਿੰਘਾਂ ਦੇ ਕੋਲੋਂ ਚੌਰ ਸਾਹਿਬ ਕਰਿਆ ਕਰਦੇ ਸੀ ਤੇ ਮਹਾਰਾਜ ਨੇ ਇਹ ਵੀ ਬਚਨ ਕੀਤਾ ਅਸ ਕਿਰਪਾਨ ਖੰਡੋ ਖੜਕ ਤੁਮਕ ਤਵਰ ਅਰ ਤੀਰ ਸਹਿਰ ਸਰੋਈ ਸਹਿਥੀ ਇਹ ਹਮਾਰੇ ਪੀਰ ਮਹਾਰਾਜ ਇਹਨਾਂ ਨੂੰ ਪੀਰ ਆਖਿਆ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਧਾਰੀਆਂ ਸਿੱਖੋ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਕਿਰਪਾਨ ਪਹਿਨਣਗੇ ਸ੍ਰੀ ਸਾਹਿਬ ਕੋਲ ਰੱਖਣਗੇ ਉਹਨਾਂ ਦੇ ਇੱਕ ਨੀ ਉਹਨਾਂ ਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ ਤੇ ਹੁਣ ਸਾਨੂੰ ਕਿਰਪਾਨ ਦੀ ਸੁੱਖ ਨਾਲ ਉਦੋਂ ਲੋੜ ਪੈਂਦੀ ਆ ਵੀ ਜਿੱਦਣ ਮੁੰਡੇ ਨੇ ਘੋੜੀ ਤੇ ਚੜ੍ਹ ਆਉਂਦਾ ਸਿਹਰੇ ਲਾ ਕੇ ਫਿਰ ਵੇਹਨੇ ਵੀ ਕੋਈ ਜਗਾਲੀ ਜਗੂਲੀ ਕਿਸੇ ਨੁਕਰੇ ਹੈ ਕਿ ਨਹੀਂ ਉਸ ਤਰ੍ਹਾਂ ਕਹਾਉਣੇ ਸੀ ਖਾਲਸੇ ਆ ਗੁਰੂ ਕੇ ਸਿੱਖੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਾਨੂੰ ਗੁਰੂ ਦੇ ਬਚਨਾਂ ਤੋਂ ਜਾਣੂ ਕਰਾਇਆ ਕਰਦੇ ਸੀ ਉਹ ਸਿੱਧੋ ਮੇਰਾ ਕੋਠੀਆਂ ਬਣਾਉਣ ਤੇ ਨਾ ਜ਼ੋਰ ਲਾਈ ਜਾਓ ਜ਼ਮੀਨਾਂ ਖਰੀਦਣ ਤੇ ਨਾ ਜ਼ੋਰ ਲਾਈ ਜਾਓ ਮੇਰੇ ਫਰਿੱਜਾਂ ਤੇ ਟੈਲੀਵਿਜ਼ਨ ਖਰੀਦਣ ਤੇ ਨਾ ਜ਼ੋਰ ਲਾਈ ਜਾਓ ਇੱਕ ਇੱਕ ਚੰਗਾ ਬੋਲਟ ਮੋਟਰਸਾਈਕਲ ਤੇ ਇੱਕ ਇੱਕ ਚੰਗਾ ਰਵਾਲਵਾ ਰੱਖੋ ਸਮੇਂ ਨੇ ਪਤਾ ਨੀ ਕਿਧਰ ਨੂੰ ਬਦਲ ਜਾਣਾ ਔਰ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਦੀ ਪਾਲਣਾ ਕੀਤੀ ਦਿੱਲੀ ਵਿਚ ਉਹਨਾਂ ਦੀ ਕਿਸੇ ਨੇ ਵਾਹ ਵੱਲੇ ਨੀ ਵੇਖਿਆ ਤੇ ਜਿਨ੍ਹਾਂ ਮੇਰੇ ਟੈਲੀਵਿਜ਼ਨ ਰੱਖੇ ਸੀ ਉਹਨਾਂ ਦਾ ਜੋ ਹਾਲ ਹੋਇਆ ਤੁਸੀਂ ਅਖਬਾਰਾਂ ਵਿਚ ਚੰਗੀ ਤਰ੍ਹਾਂ ਪੜਿਆ ਹੋਏਗਾ ਇਸ ਕਰਕੇ ਪਾਤਸ਼ਾਹ ਦੇ ਬਚਨ ਹਨ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪਹਿਰੇ ਇਸ ਵਿਗੜੇ ਕਾਜ ਉਹਨਾਂ ਦੇ ਕਾਜ ਵਿਗੜਨਗੇ ਜਿਹੜੇ ਸ਼ਸਤਰ ਨੀ ਪਹਿਨਣਗੇ ਅੱਜ ਦੇ ਪ੍ਰਸੰਗ ਵਿਚ ਮੈਂ ਇਹੋ ਗੁਰੂ ਗੋਬਿੰਦ ਸਿੰਘ ਦਾ ਪ੍ਰਸੰਗ ਰੱਖਣ ਲੱਗਾ ਅਨੰਦਪੁਰ ਸਾਹਿਬ ਕਲਗੀ ਵਾਲੇ ਪਾਤਸ਼ਾਹ ਨੇ ਪਰੇ ਦਰਬਾਰ ਵਿਚ ਐਲਾਨ ਕੀਤਾ ਉਹ ਸਿੰਘੋ ਅੱਜ ਤੋਂ ਬਾਅਦ ਜਿਹੜਾ ਵੀ ਸਾਡੇ ਦਰਬਾਰ ਦੇ ਵਿਚ ਆਏ ਉਹ ਮਾਇਆ ਦੀ ਜਗ੍ਹਾ ਤੇ ਜੰਗੀ ਸਮਾਨ ਲੈ ਕੇ ਆਵੇ ਨੇਜੇ ਢਾਲਾਂ ਬੰਦੂਕਾਂ ਬਰਛੇ ਤਲਵਾਰਾਂ ਜਿਹੜਾ ਇਹੋ ਜਿਹਾ ਸਮਾਨ ਭੇਟ ਕਰੇਗਾ ਨਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਨਤਾ ਹੋਵੇਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਜੋ ਇੱਕ ਮਿਸਤਰੀ ਸਿੱਖ ਸੀ ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਤਲਵਾਰ ਇੱਕ ਨੇਜਾ ਤੇ ਇੱਕ ਢਾਲ ਤਿੰਨੇ ਚੀਜ਼ਾਂ ਲੈ ਕੇ ਗੁਰੂ ਦੇ ਦਰਬਾਰ ਵਿਚ ਆ ਗਿਆ ਆਈ ਵਾਰੀ ਮੱਥਾ ਟੇਕਿਆ ਸਤਿਗੁਰ ਨੇ ਪਹਿਲੋਂ ਨੇਜਾ ਵੇਖਿਆ ਇਹ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਫੜਾਤਾ ਆਖਿਆ ਤੇਰਾ ਨੇਜਾ ਬੜਾ ਸੋਹਣਾ ਆਲਮ ਸਿੰਘ ਉਹ ਗੁਰੂ ਕਾ ਸਿੱਖ ਸੀ ਸਿੱਖੋ ਜਿਹਨੂੰ ਦੋ ਘੰਟਿਆਂ ਤੋਂ ਵੱਧ ਕਿਸੇ ਨੇ ਸੁੱਤਿਆ ਨਹੀਂ ਸੀ ਵੇਖਿਆ ਸਿਰਫ ਦੋ ਘੰਟੇ ਸੌਂਦਾ ਸੀ ਤੁਸੀਂ ਆਖੋ ਵੀ ਅੱਜ ਵੀ ਕੋਈ ਇਹੋ ਜਿਹਾ ਸਿੰਘ ਹੋਏਗਾ ਤੁਸੀਂ ਹਜ਼ੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਸਾਡੇ ਉਹ ਪਿਛਲੇ ਪਿੰਡ ਅੰਮ੍ਰਿਤਸਰ ਜ਼ਿਲ੍ਹਾ ਢੋਟੀਆਂ ਦੇ ਰਹਿਣ ਵਾਲੇ ਆ ਸਾਡੇ ਪਿੰਡ ਦਾ ਉਹਨਾਂ ਦਾ ਜਨਮ ਪਾਲਾ ਗੁਰੂ ਕੇ ਸਿੱਖੋ ਦੋ ਘੰਟਿਆਂ ਤੋਂ ਵੱਧ ਉਹਨਾਂ ਨੂੰ ਕਿਸੇ ਨੇ ਸੁੱਤਿਆ ਨਹੀਂ ਵੇਖਿਆ ਬਾਬਾ ਸੀਸਾ ਸਿੰਘ ਨੇ ਉਹਨਾਂ ਦਾ ਲੱਖ ਰੁਪਇਆ ਨਾਮ ਰੱਖਿਆ ਸੀ ਜਿਹਨਾਂ ਨੂੰ ਕਿਤੇ ਦੋ ਘੰਟਿਆਂ ਤੋਂ ਵੱਧ ਸੁੱਤਿਆਂ ਨੂੰ ਵੇਖ ਲਏ ਐਸੇ ਸਾਧੂ ਮਹਾਤਮਾ ਚੌਵੀ ਘੰਟੇ ਨਾਮ ਸਿਮਰਨ ਦੀ ਉਹ ਲਗਨ ਵਿਚ ਰਹਿੰਦੇ ਹਨ ਔਰ ਜਿਹੜਾ ਉਹਨਾਂ ਦੇ ਬੁਖਾਰ ਬਿੰਦ ਵਿਚੋਂ ਵਚਨ ਨਿਕਲ ਗਿਆ ਸਿੱਖੋ ਜਿਸ ਤਰ੍ਹਾਂ ਅਰਜੁਨ ਦਾ ਵਜਾ ਹੋਇਆ ਬਾਣ ਨਿਸ਼ਾਨੇ ਤੋਂ ਖਾਲੀ ਨਾ ਜਾਂਦਾ ਉਹਨਾਂ ਦਾ ਵਚਨ ਇਸ ਤਰ੍ਹਾਂ ਪੂਰਾ ਹੁੰਦਾ ਹੈ ਸੋ ਐਸੇ ਐਸੇ ਅਜੇ ਵੀ ਸਾਧੂ ਮਹਾਤਮਾ ਦੁਨੀਆਂ ਤੇ ਹੈਗੇ ਆ ਆਲਮ ਸਿੰਘ ਨੂੰ ਸਤਿਗੁਰ ਨੇ ਨੇਜਾ ਫੜਾਇਆ ਆਲਮ ਸਿੰਘ ਉਹ ਸਿੱਖ ਸੀ ਸਿੱਖੋ ਜੇ ਕਿਤੇ ਦੁਸ਼ਮਣ ਦਾ ਘੇਰਾ ਪੈ ਜਾਣਾ ਤੇ ਅੱਠ ਅੱਠ ਫੁੱਟ ਉੱਚੀ ਛਾਲ ਮਾਰ ਕੇ ਘੇਰੇ ਚੋਂ ਨਿਕਲ ਜਾ ਕਰਦਾ ਸੀ ਨੇਜਾ ਸਤਿਗੁਰ ਨੇ ਇਹਨੂੰ ਫੜਾਇਆ ਫਿਰ ਤਲਵਾਰ ਵੇਖੀ ਆਖਿਆ ਲਾਲ ਸਿੰਘ ਤੇਰੀ ਤਲਵਾਰ ਵੀ ਬੜੀ ਸੋਹਣੀ ਆ ਫਿਰ ਮੇਰੇ ਪਾਤਸ਼ਾਹ ਨੇ ਢਾਲ ਵੇਖੀ ਤੇ ਢਾਲ ਨੂੰ ਸਤਿਗੁਰਾਂ ਨੇ ਤੀਰ ਦੇ ਨਾਲ ਤੜਕਾ ਕੇ ਵੇਖਿਆ ਆਖਿਆ ਹਾ ਵਾਹ ਲਾਲ ਸਿੰਘ ਵਾਹ ਉਹ ਪੁੱਤਰਾ ਮੈਂ ਢਾਲਾਂ ਬੜੀਆਂ ਵੇਖੀਆਂ ਪਰ ਜਿਹੜੀ ਤੂੰ ਢਾਲ ਲੈ ਕੇ ਆਇਆ ਨਾ ਇਸ ਢਾਲ ਨੂੰ ਤੇ ਮੈਂ ਆਪਣੇ ਕਬਰ ਕਸੇ ਚ ਰੱਖੂਗਾ ਜਦੋਂ ਕਿਸੇ ਦੀ ਸੋਭਾ ਹੋਵੇ ਤੇ ਉਹਨੂੰ ਫਿਰ ਹੋਵੇ ਨਾ ਆਵੇ ਇਹ ਤੇ ਕੋਈ ਵਿਰਲਾ ਮਨੁੱਖ ਜੇ ਉਹਨੇ ਆਖਿਆ ਮਹਾਰਾਜ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆ ਜੇ ਕੋਈ ਭਰਾ ਆਖੇ ਦੇ ਵਿੱਚੋਂ ਗੋਲੀ ਮਾਰ ਕੇ ਬੰਨੇ ਕਰਦੀ ਹੈ ਮਹਾਰਾਜ ਗੋਲੀ ਨਹੀਂ ਨਿਕਲ ਸਕਦੀ ਸਤਿਗੁਰੂ ਕਹਿਣ ਲੱਗੇ ਕੋਈ ਵੀ ਉਹਨੇ ਆਖਿਆ ਕੋਈ ਵੀ ਮਾਰ ਕੇ ਵੇਖ ਲਓ ਜਿਸ ਤਰ੍ਹਾਂ ਆਪਣੀ ਢਾਲ ਦੀਆਂ ਸਿਫਤਾਂ ਸਾਹਿਬਾਂ ਦੇ ਦਰਬਾਰ ਵਿਚ ਭਾਈ ਲਾਲ ਸਿੰਘ ਕਰ ਰਿਹਾ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕੋਲੜੇ ਛੱਡ ਵਿਚ ਇਉਂ ਬਿਆਨ ਕਰ ਰਹੀ ਹੈ ਜੀ
ਨੰਦਪੁਰ ਲੱਗਾ ਗੁਰਾਂ ਦਾ ਦਰਬਾਰ ਜੀ ਹੁੰਦੇ ਨੇ ਹੈਰਾਨ ਜੋ ਦਰਸ਼ ਪਾਲ ਜੀ ਹੁੰਦੇ ਨੇ ਹੈਰਾਨ ਜੋ ਦਰਸ਼ ਪਾਲ ਜੀ ਸਿੱਖ ਨੇ ਲਿਆਂਦੀ ਢਾਲ ਜੀ
ਜਦੋਂ ਇਹਨੇ ਬਚਨ ਆਖੇ, ਸਤਿਗੁਰ ਨੇ ਢਾਲ ਵਗਾ ਕੇ ਲਾਲ ਸਿੰਘ ਵਾਲੇ ਮਾਰੀ ਤੇ ਬਚਨ ਪਤਾ ਕੀ ਕੀਤੇ, ਓ ਚੁੱਕ ਲੈ ਜਾ ਧਾਰ ਤੇਰੀ ਹੈ ਨਾ ਦਰਬਾਰ ਜੋਗੀ ਤੇ ਜੋਗਿਆਂ ਦੇ ਭੇੜ ਇੱਥੇ ਹੋਮਣੇ ਨੇ ਭਾਰੇ। ਲਾਲ ਸਿੰਘ ਨੇ ਆਖਿਆ ਮਹਾਰਾਜ ਹੁਣੇ ਕਹਿੰਦੇ ਸੀ ਵੀ ਇਹ ਢਾਲ ਬੜੀ ਵਧੀਆ, ਇਹਨੂੰ ਮੈਂ ਆਪਣੇ ਕਮਰ ਕਸੇ ਚ ਰੱਖੂਗਾ। ਮਹਾਰਾਜ ਦੋ ਮਿੰਟਾਂ ਚ ਇਹਨੂੰ ਕੀ ਤੇੜ ਆ ਗਈ ਆ। ਸਤਿਗੁਰੂ ਕਹਿਣ ਲੱਗੇ, ਲਾਲ ਸਿੰਘਾ ਜਦੋਂ ਤੂੰ ਢਾਲ ਨੂੰ ਲੈ ਕੇ ਆਇਆ ਸਨ ਉਦੋਂ ਤੇਰੀ ਢਾਲ ਸੇਵਾ ਦੇ ਨਾਲ ਸੁਗੰਧਿਤ ਸੀ, ਉਦੋਂ ਇਸ ਢਾਲ ਦੇ ਵਿੱਚੋਂ ਸੇਵਾ ਦੀ ਸੁਗੰਧੀ ਆਉਂਦੀ ਸੀ, ਹੁਣ ਇਹਦੇ ਵਿੱਚੋਂ ਹੋਮੇ ਦੀ ਦੁਰਗੰਧੀ ਆਉਂਦੀ ਆ। ਜਾਂ ਲੈ ਜਾ ਤੇਰੀ ਢਾਲ ਨੇ ਇੱਥੇ ਕੰਮ ਨੀ ਕਰਨਾ, ਹੋਮੇ ਨਾਮ ਹੈ ਨਾਲ ਵਿਰੋਧ ਹੈ, ਦੋਵੇਂ ਮੈਂ ਵਸੇ ਕਥਾਏ, ਹੋਮੇ ਤੇ ਰੱਬ ਦਾ ਭਰਾ ਪਿਆਰ ਇਹ ਕਿਰਦੇ ਵਿੱਚ ਨਹੀਂ ਵੱਸ ਸਕਦਾ। ਮੁਸਲਮਾਨਾਂ ਦੀ ਤਾਰੀਖ ਵਿੱਚ ਇੱਕ ਮੂਸਾ ਪੈਗੰਬਰ ਹੋਇਆ, ਆਂਦੇ ਉਹਦੀ ਰੋਜ਼ ਰੱਬ ਨਾਲ ਮੁਲਾਕਾਤ ਹੁੰਦੀ ਸੀ। ਅੱਜ ਉਹਨੂੰ ਮਾਣ ਆ ਗਿਆ, ਉਹ ਕੋਈ ਮੇਰੇ ਵਰਗਾ ਪੈਗੰਬਰ ਵੀ ਹੋਏਗਾ ਜਿਹੜਾ ਰੋਜ਼ ਹੀ ਰੱਬ ਨੂੰ ਮਿਲਦਾ। ਉਹਨੇ ਅੱਜ ਖਜੂਰ ਦਾ ਗੁੜ ਖਾ ਲਿਆ ਤੇ ਇੱਕ ਪਹਾੜੀ ਤੇ ਚੜ੍ਹ ਕੇ ਸੌ ਗਿਆ। ਪਹਿਲਾਂ ਗੁੜ ਖਜੂਰ ਦਾ ਆਇਆ ਕਰਦਾ ਸੀ, ਸਿਕੰਦਰ ਦੇ ਬੰਦਿਆਂ ਨੇ ਚਰੀ ਤੋਂ ਕਾੜ ਕੱਢੀ ਆ, ਫਿਰ ਗੰਨੇ ਦਾ ਗੁੜ ਬਣਿਆ। ਜਿੱਥੇ ਉਹ ਸੁੱਤਾ ਨਾ ਉੱਥੇ ਕੀੜੀਆਂ ਦਾ ਭੌਣ ਬੜਾ ਤਕੜਾ ਸੀ। ਉਹਨੇ ਆਖਿਆ ਵੀ ਜਦੋਂ ਮੈਂ ਅੱਜ ਰੱਬ ਨਾਲ ਮੁਲਾਕਾਤ ਕੀਤੀ ਨਾ ਤੇ ਰੱਬ ਨੂੰ ਇੱਕ ਮੈਂ ਲਾਮਾ ਦੇਣਾ ਵੀ ਲੱਭਾ, ਜਿਹੜਾ ਤੂੰ 84 ਦੀ ਕਾਇਨਾਤ ਵਿੱਚ ਆ ਛੋਟੀਆਂ ਛੋਟੀਆਂ ਕੀੜੀਆਂ ਬਣਾਈਆਂ, ਭਲਾ ਇਹਨਾਂ ਨੇ ਬਣਾਉਣ ਸੁਣੋ ਤੇਰਾ ਕੀ ਫੜਿਆ ਜੀ। ਕਹਿੰਦਾ ਵੀ ਰੱਬ ਨੂੰ ਲਾਮਾ ਦਊ ਅੱਜ। ਦਿਲ ਚੜਿਆ, ਉਹਨੇ ਫਰਿਸ਼ਤੇ ਨੂੰ ਆਖਿਆ ਜਿਹੜਾ ਮੇਰੀ ਰੱਬ ਨਾਲ ਮੁਲਾਕਾਤ ਕਰਾ ਹਾਂ। ਉਹਨੇ ਆਖਿਆ ਸ਼ਾਇਦ ਜਾ ਕੋਈ ਫਰਿਆਦੀ ਅੰਦਰ ਗਿਆ ਫਰਿਆਦ ਕਰਨ। ਉਹਨੇ ਆਖਿਆ ਕਮਾਲ ਦੀ ਗੱਲ ਆ, ਉਹ ਦੁਨੀਆਂ ਵਿੱਚ ਤੇ ਗੱਲ ਪ੍ਰਚਲਿਤ ਵਾ ਵੀ ਮੂਸੇ ਤੋਂ ਬਿਨਾਂ ਰੱਬ ਨੂੰ ਹੋਰ ਕੋਈ ਮਿਲਿਆ ਨੀ ਗਾ, ਫਰਿਆਦੀ ਅੰਦਰ ਤੇ ਮੈਂ ਬਾਹਰ ਆਂਦਾ, ਉਹ ਮੇਰੇ ਗੱਲ ਮੰਨਣ ਚ ਨੀ ਆਉਂਦੀ। ਉਹਨੇ ਆਖਿਆ ਜਿਹੜਾ ਪਰਦੇ ਨਾਲ ਕੰਨ ਤੇ ਲਾ ਕੇ ਵੇਖ, ਜਦੋਂ ਉਹਨੇ ਪਰਦੇ ਨਾਲ ਕੰਨ ਲਾਇਆ ਤੇ ਅੰਦਰ ਕੀੜੀਆਂ ਫਰਿਆਦ ਕਰਨ ਡਈਆਂ ਤੇ ਆਖਣ ਡੀਆਂ, ਹੇ ਪਰਮੇਸ਼ਰ ਹੇ ਵਾਹਿਗੁਰੂ, ਆ ਜਿਹੜੀ ਤੂੰ ਇੰਨੀ ਮਿੱਟੀ ਲਾ ਕੇ ਏਦਾਂ ਤਕੜਾ ਮੂਸਾ ਬਣਾਇਆ ਜੀ, ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਤਬਾਹ ਕਰ ਦਿੱਤੀਆਂ, ਉਹ ਇੰਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ, ਇਹਦੇ ਪ੍ਰਮੁੱਖ ਨੂੰ ਤੇਰਾ ਕੀ ਜੁੜਿਆ ਜੀ। ਹਉਮੈ ਬੁਰੀ ਚੀਜ਼ ਹੈ, ਆਂਦੇ ਕੋਈ ਨਵਾਂ ਨਵਾਂ ਸਾਧ ਬਣਿਆ, ਆਂਦਾ ਉਹ 100 ਕਿੱਲੇ ਨੂੰ ਛੱਡ ਕੇ ਤੇ ਫੇਰ ਸਾਧ ਬਣਿਆ, 30 ਲੱਖ ਦੀ ਕੋਠੀ ਨੂੰ ਲੱਤ ਮਾਰ ਕੇ ਤੇ ਫੇਰ ਸਾਧ ਬਣਿਆ। ਕੋਈ ਸਿਆਣਾ ਬਜ਼ੁਰਗ ਬੈਠਾ ਸੀ ਕੰਬਲ ਦੀ ਬੁਕਲ ਮਾਰ ਕੇ, ਉਹਨੇ ਆਖਿਆ ਕਾਕਾ ਲੱਤ ਤੇ ਤੂੰ ਮਾਰੀ ਪਰ ਤੈਨੂੰ ਲੱਤ ਮਾਰਨੀ ਨੀ ਆਈ। ਉਹਨੇ ਆਖਿਆ ਕਿਉਂ, ਪਿੰਡ ਜਾ ਕੇ ਵੇਖ ਲੋ। ਉਹਨੇ ਆਖਿਆ ਪਿੰਡ ਜਾਣ ਦੀ ਲੋੜ ਨੀ, ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ, ਜੇ ਤੂੰ ਕਿਤੇ ਸਵਾਰ ਕੇ ਲੱਤ ਮਾਰ ਦੇਣਾ ਨਾ ਤੇ ਤੈਨੂੰ ਆਖਣ ਦੀ ਲੋੜ ਨੀ ਸੀ ਵੀ ਮੈਂ ਸਾਧ ਬਣ ਗਿਆ, ਸਾਧ ਤੇ ਸੁਧਰੇ ਹੋਏ ਨਾ ਤੇ ਤੇਰੇ ਅੰਦਰ ਤੇ ਜੇ ਹੁਣੇ ਬੋਲਦੀ ਆ। ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਇੱਕ ਬੜਾ ਸੁੰਦਰ ਬਚਨਿਆ ਕਿਆ ਕਰਦੇ ਸੀ, ਉਹਨਾਂ ਦੇ ਕੋਲ ਭਾਈ ਬੈਂਤ ਸਿੰਘ ਆ ਗਿਆ, ਕਹਿੰਦਾ ਮਹਾਰਾਜ ਮੈਨੂੰ 30 ਵਰੇ ਹੋ ਗਏ ਬਾਣੀ ਪੜ੍ਹਦੇ ਨੂੰ, ਅਜੇ ਕੋਈ ਆਨੰਦ ਕੋਈ ਸਰੂਰ ਨਹੀਂ ਆਇਆ ਅਜੇ। ਮਹਾਂਪੁਰਸ਼ਾਂ ਨੇ ਆਖਿਆ ਇੱਕ ਫਿਰ ਦੱਸ। ਉਹਨੇ ਆਖਿਆ ਮਹਾਂਪੁਰਸ਼ੋ 30 ਵਰੇ ਹੋ ਗਏ ਆ ਸੁਖਮਨੀ ਸਾਹਿਬ ਦੇ ਜਾਪ ਕਰਦਿਆਂ ਨੂੰ, ਕੋਈ ਮਨ ਦੇ ਵਿੱਚ ਤਬਦੀਲੀ ਜਰਾ ਜੀ ਨਹੀਂ ਆਈ। ਮਹਾਂਪੁਰਸ਼ ਆਖਿਆ ਇੱਕ ਫਿਰ ਦੱਸ। ਜਦੋਂ ਉਹਨੇ 3ਵਾਰ ਆਖਿਆ ਨਾ ਵੀ ਮੈਨੂੰ 30 ਵਰੇ ਹੋ ਗਏ ਉੱਠ ਕੇ ਇਸ਼ਨਾਨ ਕਰਦਿਆਂ ਨੂੰ, ਅੰਮ੍ਰਿਤ ਵੇਲੇ ਗੁਰਦੁਆਰੇ ਜਾਂਦਿਆਂ ਨੂੰ, ਸੰਗਤ ਕਰਦਿਆਂ ਨੂੰ, ਪਰ ਮਨ ਦੇ ਵਿੱਚ ਜਰਾ ਜਿੰਨੀ ਤਬਦੀਲੀ ਨਹੀਂ ਆਈ, ਕੋਈ ਸਰੂਰ ਕੋਈ ਆਨੰਦ ਖੇੜਾ ਬਣਿਆ ਸੀਗਾ। ਤੇ ਮਹਾਂਪੁਰਸ਼ਾਂ ਨੇ ਆਖਿਆ ਓ ਬੇਅੰਤ ਸਿੰਘਾ, ਉਹ 30 ਵਰੇ ਤੈਨੂੰ ਹੋ ਗਏ ਆ ਤੇ ਜਿਹੜੀ ਮੈਂ ਵਾਲੀ ਗੰਦੀ ਪੂਛਾ ਉਹਦੇ ਨਾਲ ਲਾਈ ਤੇ ਤੈਨੂੰ ਆਨੰਦ ਕਿਥੋਂ ਆਉਣਾ ਜੀ। ਇਸ ਕਰਕੇ ਹਉਮੈ ਬੁਰੀ ਚੀਜ਼ ਹੈ। ਸਤਿਗੁਰੂ ਨੇ ਆਖਿਆ ਤੇਰੀ ਢਾਲ ਨੇ ਇੱਥੇ ਕੰਮ ਨੀ ਕਰਨਾ, ਇੱਥੇ ਤੇ ਬੜੇ ਬੜੇ ਯੋਧੇ ਬੈਠੇ ਆ। ਮਹਾਰਾਜ ਕਿਹੋ ਜਿਹੇ ਯੋਧੇ ਆ? ਸਤਿਗੁਰੂ ਕਹਿਣ ਲੱਗੇ, ਓ ਠਿਕਰੇ 1000 ਝੱਟ ਹੋਣੀਏ ਦੇ ਸੇਵੇ, ਤੇ ਥੱਪੜ ਜੇ ਮੇਰਾ ਇੱਕ ਸਿੰਘ ਇਹਦੇ ਮਾਰੇ ਦੇ। ਮੇਰਾ ਸਿੰਘ ਤੇ ਇੱਕ ਥੱਪੜ ਮਾਰ ਦੇਣਾ, ਤੇਰੀ ਢਾਲ ਤੇ 1000 ਠਿਕਰੇ ਕਰਦੇ। ਇੱਥੇ ਤੇ ਉਹ ਯੋਧੇ ਬੈਠੇ ਆ ਉਹ ਜਿਹੜੇ 7-7 ਤਵੀਆਂ ਨੂੰ ਪਾੜ ਕੇ ਹਾਥੀ ਦਾ ਮੱਥਾ ਦੇ ਦਿੰਦੇ ਆ, ਤੂੰ ਗੱਲਾਂ ਧਾਰਦੀਆਂ ਕਰਦਾ ਜਾਂ ਲੈ ਜਾ ਇਹਨੂੰ ਹੋਰ ਲੋਹਾ ਥੱਪ ਲਾ, ਇਹਨੂੰ ਹੋਰ ਆਪਾਂ ਦੇ ਲਾ, ਇਹਨੂੰ ਹੋਰ ਟੈਂਪਰ ਦੇ ਲਾ, ਤੇ ਦਿਨ ਚੌਧਰੀ ਨੂੰ ਲੈ ਕੇ ਆ ਜੀ, ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਧਾਲ ਪਰ ਖਾਂਗੇ। ਹੁਣ ਭਾਈ ਲਾਲ ਸਿੰਘ ਘਰ ਨੂੰ ਤੁਰਿਆ ਜਾ ਰਿਹਾ, ਤੁਰੇ ਜਾਂਦੇ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਕੀ ਕਹਿ ਰਹੇ ਹਨ। ਜਦੋਂ ਘਰ ਜਾਂਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹਨੂੰ ਗੁਰਮਤੀ ਸੋਧੀ ਸੀ, ਉਹ ਘਰ ਗਏ ਆਪਣੇ ਪਤੀ ਲਾਲ ਸਿੰਘ ਨੂੰ ਕੀ ਪੁੱਛਦੀ ਆ, ਸਾਰਾ ਸੀਨ ਤੁਹਾਡੇ ਸਾਹਮਣੇ ਗੱਡੀ ਛੰਦ ਵਿੱਚ ਜੋੜੀ ਕਿਉਂ ਬਿਆਨ ਕਰ ਰਹੀ ਹੈ ਜੀ।
ਹੱਸ ਬੋਲ ਕੇ ਦਤਾਰ ਗੁਰੂ ਆਖਦੇ ਆਪਣੇ ਪਿਆਰੇ ਸਿੱਖ ਨੂੰ, ਆਪਣੇ ਪਿਆਰੇ ਸਿੱਖ ਨੂੰ ਸਿੱਖ ਗੁਰਾਂ ਦੇ
ਸਿੱਖ ਗੁਰਾਂ ਦੇ ਮਾਨ ਨਹੀਂ ਉਕਾਰਦੇ, ਜਿੰਨਾ ਯੁੱਧ ਮੇਰੇ ਗੁਰਾਂ ਦੀ ਜਿੰਨਾ ਯੁੱਧ ਮੇਰੇ ਗੁਰਾਂ ਦੀ ਬੇਟਾ ਤੇਰੀਏ
ਦਿੱਤੀਆਂ ਕੀ ਬਖਸ਼ਾ ਲੈ ਕੇ ਆਏ ਜੇ। ਉਹਨੇ ਆਖਿਆ ਕਰਮਾਂ ਵਾਲੀਏ ਮੇਰੀ ਗੁਰੂ ਨੇ ਸੇਵਾ ਸਫਲ ਕਰ ਲਈ ਸੀ, ਪਰ ਮੇਰੀ ਹੋਮੇ ਨੇ ਮੱਤ ਮਾਰ ਲਈ, ਮੈਂ ਆਪਣਿਆਂ ਪੈਰਾਂ ਤੇ ਆਪਣੇ ਆਪ ਹੀ ਕੁਹਾੜਾ ਮਾਰ ਲਿਆ। ਉਹਨੇ ਆਖਿਆ ਗੁਰੂ ਨੇ ਢਾਲ ਦੀ ਬੜੀ ਸਿਫਤ ਕੀਤੀ, ਪਰ ਮੈਂ ਮਾਰ ਵਿਚ ਇਹ ਆਖ ਬੈਠਾ ਕਿ ਮਹਾਰਾਜ ਮੈਂ ਢਾਲ ਆਪਣੇ ਹੱਥਾਂ ਨਾਲ ਬਣਾਈ ਆ, ਇਹਦੇ ਵਿਚੋਂ ਗੋਲੀ ਨੀ ਨਿਕਲ ਸਕਦੀ। ਤੇ ਸਤਿਗੁਰ ਨੇ ਆਖਿਆ ਇਹਨੂੰ ਜਰਾ ਤਿਆਰ ਕਰਕੇ ਲਿਆਈ, ਦਿਨ ਚੌਧਰੀ ਨੂੰ ਲਿਆਈ ਤੇ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਪਰਖਾਂਗੇ। ਘਰਵਾਲੀ ਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਨ ਲੋਕ ਦੇ ਮਾਲਕ, ਜੇ ਉਹ ਚਾਹੁਣ ਤੇ ਉਹ ਤੇ ਪਹਾੜਾਂ ਦੀਆਂ ਚੋਟੀਆਂ ਛਾਣੀ ਗੋਲੀਆਂ ਕਰ ਸਕਦੇ ਆ, ਤੂੰ ਢਾਲ ਦਾ ਮਾਣ ਕਰ ਲਿਆ। ਆਂਦੇ ਇੰਨਾ ਸ਼ਰਮਸ਼ਾਰ ਹੋਇਆ, ਇਤਿਹਾਸਕਾਰ ਲਿਖਦਾ ਅੰਦਰ ਵੜ ਗਿਆ ਲਾਲ ਸਿੰਘ ਤੇ ਦੋ ਦਿਨ ਉਹਨੇ ਰੋਟੀ ਨੀ ਖਾਧੀ। ਫਿਰ ਕੋਈ ਗੁਰੂ ਦਾ ਪਿਆਰਾ ਮਿਲ ਗਿਆ, ਰੱਬ ਦਾ ਬਖਸ਼ਿਆ ਮਿਲ ਗਿਆ, ਤੇ ਰੱਬ ਦਿਆਂ ਪਿਆਰਿਆਂ ਨੂੰ ਪਤਾ ਹੁੰਦਾ ਵੀ ਰੱਬ ਨਾਲ ਟੁੱਟੀਆਂ ਰੂਹਾਂ ਨੂੰ ਰੱਬ ਦੇ ਨਾਲ ਮੁੜ ਜੋੜਨਾ ਕਿਸ ਤਰ੍ਹਾਂ। ਜਿਸ ਤਰ੍ਹਾਂ ਮੈਥ ਦੇ ਮਾਸਟਰ ਨੂੰ ਪਤਾ ਹੁੰਦਾ ਮੈਥ ਕਿੱਦਾਂ ਪੜ੍ਹਾਉਣੀ ਆ, ਸਾਇੰਸ ਵਾਲੇ ਨੂੰ ਸਾਇੰਸ ਦਾ ਪਤਾ ਹੁੰਦਾ, ਇਸ ਤਰ੍ਹਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਵੀ ਜਿਹੜੇ ਰੱਬ ਨਾਲ ਟੁੱਟ ਚੁੱਕੇ ਆ ਉਹਨਾਂ ਨੂੰ ਮੁੜ ਕੇ ਰੱਬ ਨਾਲ ਜੋੜਨਾ ਕਿਸ ਤਰ੍ਹਾਂ। ਗੁਰਮੁਖ ਜੋੜਦੇ ਆ ਤੇ ਸਾਕਤ ਤੋੜਦੇ ਆ। ਸਾਕਤ ਦਾ ਇੱਕ ਬੜਾ ਸੁੰਦਰ ਪ੍ਰਮਾਣ ਗੁਰਬਾਣੀ ਵਿੱਚ ਆਇਆ,
ਕਬੀਰ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜੋ ਬੇਰਾ, ਉਹ ਚੂਨੇ ਚੀਰੀਏ ਸਾਕਤ ਸੰਗ ਨਾ ਹੇਰਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਕੇਲੇ ਦੇ ਰੁੱਖ ਲਾਗੇ ਕੋਈ ਬੇਰੀ ਦਾ ਰੁੱਖ ਉਹ ਖਲੋਵੇ ਤੇ ਜਦੋਂ ਹਵਾ ਆਉਂਦੀ ਆ ਨਾ ਤੇ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ, ਤੇ ਜਿਹੜੇ ਬੇਰੀ ਦੇ ਕੰਢੇ ਆ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਰਕੇ ਸੁੱਟ ਦਿੰਦੇ ਆ। ਸਾਕਤ ਦਾ ਸੰਗ ਏਡਾ ਮਾੜਾ ਜਿਸ ਤਰ੍ਹਾਂ ਬੇਰੀ ਦੇ ਕੇਲੇ ਦੇ ਰੁੱਖ ਲਾਗੇ ਬੇਰੀ ਉਹ ਖਲੋਵੇ। ਇੱਕ ਹੋਰ ਬੜਾ ਸੁੰਦਰ ਪ੍ਰਮਾਣ,
ਕਬੀਰ ਸਾਕਤ ਸੰਗ ਨਾ ਕੀਜੀਆ ਦੂਰ ਹੋ ਜਾਈਏ ਪਾਦਾ, ਬਸ ਲਕਾਰੋ ਪਰਸੀਆ ਤਾਂ ਕਿਸ ਲਾਗੇ ਦਾਦਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਸੇ ਕਾਲੇ ਭਾਂਡੇ ਕੋਲ ਜਾਓਗੇ ਨਾ ਤੇ ਥੋੜੀ ਬਹੁਤੀ ਤੁਹਾਨੂੰ ਕਾਲਸ ਕਿਤੇ ਨਾ ਕਿਤੋਂ ਲੱਗ ਹੀ ਜਾਣੀ ਆ। ਇਸ ਕਰਕੇ ਸਾਕਤ ਦਾ ਸੰਗ ਬੜਾ ਮਾੜਾ ਹੈ। ਸਾਕਤ ਤੋੜਦੇ ਆ ਤੇ ਗੁਰੂ ਕੇ ਪਿਆਰੇ ਜੋੜਦੇ ਆ, ਉਸ ਗੁਰੂ ਦੇ ਪਿਆਰੇ ਨੂੰ ਪਤਾ ਲੱਗ ਗਿਆ ਤੇ ਆਖਿਆ ਲਾਲ ਸਿੰਘਾ ਕੋਈ ਗੱਲ ਨੀ, ਗੁਰੂ ਬੜਾ ਬਖਸ਼ੰਦ ਵਾ, ਇਹ ਤਾਂ ਕਰ ਪੰਜ ਨਿਤਨੇਮੀ ਸਿੰਘ ਲੱਭ ਜਿਹੜੇ ਬਾਣੀ ਤੇ ਬਾਣੀ ਵਿਚ ਪਰਪੱਕ ਹੋਣ, ਜਿਹੜੇ ਰਹਿਤ ਮਰਿਆਦਾ ਵਿਚ ਪਰਪੱਕ ਹੋਣ, ਤੇ ਉਹਨਾਂ ਪੰਜਾਂ ਸਿੰਘਾਂ ਨੂੰ ਲੰਗਰ ਛਕਾ ਦੇ। ਇੱਕ ਸਿੰਘ ਅਰਦਾਸ ਕਰੂਗਾ ਨੌ ਗੁਰੂਆਂ ਤੱਕ, ਜੋ ਤੇਰੇ ਮਨ ਦੇ ਵਿਚ ਭਾਵਨਾ ਹੋਈ ਉਹਨੂੰ ਲੈ ਕੇ ਬਹਿ ਜੇ, ਉਹ ਤੇਰਾ ਸੰਕਲਪ ਪੂਰਾ ਹੋਜੂਗਾ। ਸਿੱਖਾਂ ਦੇ ਲੰਗਰ ਦੀ ਸੇਵਾ ਦੀ ਤੁਹਾਨੂੰ ਮਹਾਨਤਾ ਦੱਸਣ ਲੱਗਾ। ਗੁਰੂ ਗੋਬਿੰਦ ਸਿੰਘ ਦੇ ਬਚਨ ਹਨ,
ਕਰ ਪ੍ਰਸ਼ਾਦ ਸਿੱਖ ਮੁਖ ਪਾਵੇ ਇਸ ਸਿੱਖ ਕੇ ਗੁਰੂਵਾਰ ਮਿਲ ਜਾਵੇ।
ਸਤਿਗੁਰੂ ਕਹਿੰਦੇ ਮੇਰੇ ਕੋਈ ਸਿੱਖ ਨੂੰ ਲੰਗਰ ਛਕਾਉਂਦਾ ਨਾ ਮੈਂ ਉਹ ਸਿੱਖ ਦੇ ਵਾਰ ਨਹੀਂ ਜਾਊਗਾ।
ਸਿੱਖ ਕੋ ਸਿੱਖ ਜੋ ਅੰਬਰ ਦੀ ਨਾ ਕੋ ਸਮੇਤ ਜਗ ਫਲ ਕੀ ਨਾਲ।
ਅੰਬਰ ਕੱਪੜੇ ਨੂੰ ਕਿਹਾ ਗਿਆ, ਆਂਦੇ ਕੋਈ ਮੇਰੇ ਸਿੱਖ ਨੂੰ ਵਸਤਰ ਦਿੰਦਾ ਉਹਨੇ ਸਮੇਤ ਜਗ ਦਾ ਫਲ ਘਰ ਬੈਠੇ ਪ੍ਰਾਪਤ ਕਰ ਲਿਆ। ਕਿਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ, ਭਾਈ ਗੁਰਦਾਸ ਜੀ ਕਹਿੰਦੇ ਨਾ ਪੰਜ ਬਾਰ ਗੰਗ ਜਾਏ ਬਾਹਰ ਪੰਜ ਪਰਾਗ ਨਾ ਆਏ, ਐਸਾ ਪੁੰਨ ਇੱਕ ਦਿਨ ਸਿੱਖ ਕੋ ਨੂੰ ਆਏਗਾ। ਸਿੱਖ ਕੋ ਪਲਾਏ ਪਾਣੀ ਪਾਏ ਕਰ ਕੋਲ ਖੈਤ ਅਸਮਿਤ ਜਗ ਫਲ ਸਿੱਖ ਕੋ ਜੋ ਆਏਗਾ। ਜੈਸੇ ਸੱਤ ਮੰਦਰ ਕੰਜਰ ਕੇ ਉਸਾਰ ਦੇਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾਹ ਪੰਜ ਸਵਾਏਗਾ। ਆਂਦੇ ਕਿਸੇ ਗੁਰੂ ਕੇ ਸਿੱਖ ਨੂੰ ਉਹਦਾ ਇਸ਼ਨਾਨ ਕਰਾ ਦਿਓ, ਉਹਨੂੰ ਕੇਸਰ ਚ ਪਾਉਣ ਨੂੰ ਦਹੀਂ ਦੇ ਦਿਓ, ਤੁਹਾਨੂੰ ਪੰਜ ਵਾਰ ਗੰਗਾ ਦਾ ਇਸ਼ਨਾਨ ਘਰ ਬੈਠੇ ਮਿਲ ਜਾਏਗਾ। ਫੋਕੇ ਪਾਣੀ ਦਾ ਗਲਾਸ ਕੀ ਹੁੰਦਾ, ਕਿਸੇ ਗੁਰੂ ਕੇ ਸਿੱਖ ਨੂੰ ਫੋਕੇ ਪਾਣੀ ਦਾ ਗਲਾਸ ਪਿਲਾ ਦਿਓ, ਅਸਮੇਤ ਜਗ ਦਾ ਫਲ ਤੁਹਾਨੂੰ ਘਰ ਬੈਠਿਆ ਪ੍ਰਾਪਤ ਹੋਏਗਾ। ਕਿਸੇ ਗੁਰੂ ਕੇ ਸਿੱਖ ਨੂੰ ਕੋਈ ਬਾਣੀ ਦੀ ਪੰਕਤੀ ਦ੍ਰਿੜ ਕਰਵਾ ਦਿਓ, ਉਹ ਜਿਸ ਤਰ੍ਹਾਂ ਕੋਈ ਸੌ ਮੰਦਰ ਬੰਦਾ ਸੋਨੇ ਦਾ ਬਣਾ ਕੇ ਦਾਨ ਕਰ ਦੇਵੇ, ਇੰਨਾ ਪੁੰਨ ਕਿਸੇ ਨੂੰ ਬਾਣੀ ਸਿਖਾਈਦਾ ਹੈ। ਤੇ ਗੁਰੂ ਕੇ ਸਿੱਖੋ کسے آئے گرو کے سکھ نو منجا بستر دے دے او دی مٹھی چاپی کرو تے تانو اتنا پھل اس سکھ دی سیوا دا ملے گا جس طرح کوئی پورن سادھو سنت بابا گربچن سنگھ جی خالسا پنڈراواں دے تسی درشن کر لے ہون اینی مہانتا میرے ستگر نے سکھ دی سیوا دی دسی آ انہیں آکھے ادا کر سکھاں دی سیوا کر انہیں پنج نیت نیمی سنگھ لے آنے بی بی چرنا نے ست نام سری واہے گرو یہ کہہ کے لنگر تیار کیتا پگتا لگیاں سکھ نے بھائی لال سنگھ نے لنگر چھکایا جتھا شکت پیٹا دیتی ایک سنگھ نے ارداس کیتی نواں گرواں تک دسویں گرو دو گدی تے سن یہ بھی ایک چیتا رکھو آپ گرمتی سکھ بیٹھے ہاں تو دو ٹائم ارداس کرنے والے ہاں جیڑی نواں گرواں تک ارداس ہے نا یہ دسم پاتشاہ کی رسنا تو اچاری ہوئی بانی ہے تے چنڈی کی وار کی یہ پہلی پوڑی ہے کئی یہ بھی لگ ماتر کنا ادھر ادھر کر دیں جتھے گرو نانک لئی تے آئے اتھے گرو لابنے سری گرو نانک دیو جی لئی تے آئے پھر اگے جا کے تے بہتا اسی بگڑ جانے ہاں سری ہر کرشن جی تے آئیے جی اتھے کتے نہیں لکھیا گرو تیغ بہادر ہند دی چادر سمریے ہند دی چادر اتھے کتے نہیں لکھیا ساڈے سیانے سوجوان گرنتھی بڑی پیار دے نال اور بڑے سنکھیپ شبدوں وچ بھائی اندرجیت سنگھ دی ارداس کردے ہاں سکھ صاحب بھائی منجیت سنگھ نے کہا کسی نے پوچھ لیا کہ مہاراج جی تسی میر منو دی جیل ہوئے سا ساون دے تیسرے پیسے کھنی کھنی روٹی تے گزارا کیتا بچیاں دے ٹوٹے کرائے اے تسی ارداس دے وچوں کاٹ ہی دتا انہاں آکھیا بھی شہیداں دا نام آیا نا بھی جنہاں شہیدا سنگھ سنگھی نے دھرمے سیس دتے انہیں آخیا پھر یہ سب کچھ ہے ارداس جڑی ہوں نا ارداس ارداس ہوں ارداس لیکچر نہیں ہوں ارداس وہ جنہ چر اِسی خروئیے سڈیا سرتیاں رب کا پیار نکلے ستگرو کرپا کرے نواں گروہ تک ارداس کی تے گرو کے سکھو سن لگ ماتر جی ادھر ادھر کریں گے نا تو بابے رام رائے نے ایکو تک بانی بھی پلٹی سی تے جے اسی ادھر ادھر لگ ماتر کریں گے تے بابے رام رائے والی لسٹ میں آ جائیں گے ایک سکھ نے ارداس کی نواں گروہاں تک دانا پانی گرو کا ٹائم پاونی سکھا دی لیکھے لاؤنی مہاراج سکھ دے من دے سنکلپ پورے کرنے تے بھائی لال سنگھ نے من میں سنکلپ یہ نہیں سی رکھیا بھی مہاراج میں اگے تیرے در تے ہنکار کر بیٹھا مینو معاف کر دی انہیں من میں سنکلپ یہ رکھیا بھی کلگیاں والا بادشاہ جب میں تیرے دربار وچ ٹال لے کے آواں میری ٹال نہ ٹوٹے منجلا مارتا نندپور صاحب پہنچ گیا آئی واری رکھ کے ڈال کے متا ٹیکیا مہاراج اس ڈال نو جرا ہوں پرکھو سکھا نے آخیا ہوئے تو معافیا منگنی سی میں اگے ہنکار کر بیٹھا یہ اگے ہو گیا اوکھا جا کنڈا مہاراج تک تو اتنے کہنے لگے بھی لے لو ان شہیدی باغ جتھے ستگرو سکھا نو نشانے مارنے سکھایا کرتے سی اتنے ایک تھڑا بنیا سی مہاراج کہنے لگے لال سنگھ ڈال نو تھڑے پہ رکھ دے لال سنگھ نے ڈال نہیں رکھی آپ تھڑے پہ چڑھ گیا ستگرو کہنے لگے وہ گولی دے ڈال دے مار دی تو اتنے بیٹھا کی کرنا ہوں سن لو سکھی شبد ارداساں دے آپ بھی کرتے ہاں لال سنگھ نے آخیا مہاراج تسی گولی چلو جے ڈال بچو تا بچو نہیں تے جی کے کی لینا سکھو جب اتنا بھروسہ کر لیا نا کلگی والے پاتشاہ بھائی مان سنگھ ربڑ فڑائی جہاں پہلے نمبردار شانسی سی جی وہ شیر کا سر لے کے نشانہ مارتا سا تو نشانہ شیر کے سر چ بجتا سی پہلے نمبردار نشانسی مارے نے ربڑ فڑائی کن گھوڑ کن گئی بدلوں وہ جہی بدلوں چیر دن والی ربڑ سی نا میرے ستگر نے وہ لا یہ مان سنگھ فڑا تی لال سنگھ ڈال نو ایک تے رکھ کے بیٹھا ہزارہ سنگت سین نو ویخ رہی سنیے گرو گوبند سنگھ دے کے تھاپڑا تے کہن لگے چور چور کر دے اسی ڈال تھی تے گولی لگ جا ڈال چو پار سنگھ پہلے نمبر دا سکھ نشان چیز گرس نو رفل فڑائی آدی دے کے تھاپڑا کن تے آپ چوکی چنگی طرح پکی پکائی آدی
پیدڑ لا کے سس ڈڈی
ਨਹੀਂ ਕਿਉਂ ਨਹੀਂ ਵੱਜਾ? ਮਹਾਰਾਜ ਕਹਿੰਦੇ ਜੀ ਹੋਰ ਭਰ ਕੇ ਮਾਰੋ, ਕਿਹੜਾ ਗੋਲੀਆਂ ਮੋ ਗਈਆਂ, ਦੂਜਾ ਨਿਸ਼ਾਨਾ ਭਰਿਆ, ਦੂਜਾ ਵੀ ਵੱਜਾ। ਮਹਾਰਾਜ ਕਹਿਣ ਲੱਗੇ ਉਹ ਧਾਰ ਦੇ ਕਾਲੀ ਕੀ ਚਟਾਨ ਆ ਗਈ ਆ, ਤੇਰੀ ਗੋਲੀ ਕਿਉਂ ਨਹੀਂ ਵੱਜਦੀ? ਰੱਬ ਥੱਲੇ ਰੱਜਦੀ ਆਂਦਾ ਮਹਾਰਾਜ ਮੈਨੂੰ ਤੇ ਉਹ ਲੱਗ ਰਿਹਾ ਕਿ ਜਿੱਦਾਂ ਨਵਾਂ ਗੁਰੂਆਂ ਨੇ ਧਾਰ ਨੂੰ ਹੱਥ ਪਾਏ ਆ, ਸੱਚੇ ਪਾਤਸ਼ਾਹ ਮੈਨੂੰ ਉਹ ਲੱਗ ਰਿਹਾ ਸਾਖੀ ਦਾਸੀਆਂ ਨੇ ਧਾਰ ਨੂੰ ਹੱਥ ਪਾਏ ਆ, ਮੈਂ ਗੋਲੀ ਕਿੱਥੇ ਮਾਰਾਂ? ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਰਹਿਮ ਚੁੱਕ ਲਈ ਤੇ ਕਹਿਣ ਲੱਗੇ ਤਗੜਾ ਹੋ ਜਾ ਲਾਲ ਸਿੰਘ, ਹੁਣ ਪਰਖ ਤੇਰੀ ਅਸੀਂ ਕਰਨੀ। ਮਾਰੇ ਵੇਖਣ ਲੱਗੇ ਤੇ ਹੋਮੇ ਦੀ ਲੜਕ ਰਹਿ ਨਹੀਂ ਗਈ, ਥੜੇ ਤੋਂ ਥੱਲੇ ਆ ਗਿਆ, ਕਿਉਂਕਿ ਸਿੱਖਾਂ ਦੀ ਸੇਵਾ ਕਰਕੇ ਹੋਮੇ ਦਾ ਤਾਪ ਲਾਲ ਸਿੰਘ ਵਿੱਚੋਂ ਨਿਕਲ ਚੁੱਕਾ ਸੀ। ਥੜੇ ਤੋਂ ਥੱਲੇ ਆ ਕੇ ਕਹਿਣ ਲੱਗਾ ਮਹਾਰਾਜ ਗੋਲੀ ਚਲਾ ਲਿਓ, ਇੱਕ ਬਚਨ ਯਾਦ ਕਰੋ, ਤੁਸੀਂ ਬਚਨ ਕਰਕੇ ਮੁਕਰ ਰਹੇ ਜੇ, ਤੁਸੀਂ ਆਖਿਆ ਸੀ ਵੀ ਦਿਨ ਚੌਦਵੇਂ ਨੂੰ ਲੈ ਕੇ ਆਇਓ, ਆਈ ਤੇ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਪਰਖਾਂਗੇ, ਤੁਸੀਂ ਆਪ ਨੀ ਸਿੱਖਿਆ। ਮਹਾਰਾਜ ਸਿੱਖ ਬੈਠੇ ਨਾ ਕੋ ਭਲਾ ਲੋ, ਮੇਰੇ ਸੱਚੇ ਪਾਤਸ਼ਾਹ ਨੇ ਗੱਲ ਰੱਖੜੀ ਵਿੱਚ ਲਾਲ ਸਿੰਘ ਨੂੰ ਲੈ ਲਿਆ, ਰੱਜ ਰੱਜ ਕੇ ਲਾਲ ਸਿੰਘ ਨਾਲ ਪਿਆਰ ਕਰੀ ਜਾ ਰਿਹਾ। ਲਾਗੋ ਦਿਆਲ ਸਿੰਘ ਨੇ ਪੁੱਛਿਆ ਮਹਾਰਾਜ ਚੋਜਾਂ ਦੀ ਸਮਝ ਵੀ ਲੱਗ ਰਹੀ, ਹੋ ਕੀ ਰਿਹਾ? ਸਤਿਗੁਰੂ ਕਹਿਣ ਲੱਗੇ ਦਇਆ ਸਿੰਘ ਤੈਨੂੰ ਦੱਸੀਏ ਕਿ ਇਹਨੇ ਸਾਡੇ ਘਰ ਵਿੱਚੋਂ ਸੇਵਾ ਕਰਨ ਦੀ ਜਾਚ ਸਿੱਖ ਲਈ ਤੇ ਇਹਨੇ ਪੂਰਨ ਗੁਰੂਆਂ ਤੇ ਭਰੋਸਾ ਕਰ ਲਿਆ, ਇਹਦੇ ਭਰੋਸੇ ਨੂੰ ਭਾਗ ਲੱਗੇ ਆ। ਗੁਰੂ ਕੇ ਸਿੱਖੋ ਜੇ ਸੰਗਤ ਵਿੱਚ ਆਏ ਜੇ ਨਾ ਤੇ ਸਾਡਾ ਇਹ ਪ੍ਰਸੰਗ ਨੂੰ ਸੁਣ ਕੇ ਲਾਲ ਸਿੰਘ ਵਾਂਗੂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਵਾਧੇ, ਸਾਡੇ ਬੇੜੇ ਸ਼ੋਰ ਸ਼ਾਗਰ ਤੋਂ ਪਾਰ ਹੋ ਜਾਣਗੇ, ਹੋਰਨਾਂ ਭੁੱਲਾਂ ਦੀ ਮਾਫ਼ੀ। ਟਾਈਮ 5 ਮਿੰਟ ਉੱਤੇ ਚਲੇ ਗਿਆ, ਸਤਿਗੁਰੂ ਕਿਰਪਾ ਕਰੇ। ਵੈਸੇ ਸਾਡਾ ਟਾਈਮ ਸਾਡੀ ਘੜੀ ਤੁਹਾਡੇ ਚਿਹਰੇ ਹੁੰਦੇ ਆ ਤੇ ਤੁਹਾਡੇ ਚਿਹਰੇ ਦੇ ਬੜਾ ਕੁਛ ਮੰਗ ਰਹੇ ਆ, ਸਤਿਗੁਰੂ ਕਿਰਪਾ ਕਰੇ। ਆਓ ਮੈਂ ਅੱਗੇ ਨਾ ਜਾਵਾਂ, ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।